ਵਾਰ 16ਵੀਂ ਪੌੜੀ 4 ਵਿੱਚ ਅੰਮ੍ਰਿਤ ਬੋਲ ਉਚਾਰੇ। ਧਰਤੀ ਅੰਦਰ ਬਿਰਖ ਹੋਏ ਪਹਿਲੋਂ ਦੇ ਜੜ ਪੈਰ ਟਕਾਈ, ਉੱਪਰ ਝੂਲੇ ਝਟਲਾ ਠੰਡੀ ਛਾਉ ਸੋ ਥਾਉ ਸੁਹਾਈ। ਪਵਨ ਪਾਣੀ ਪਾਲਾ ਸਹਿ ਸਿਰ ਤਲਵਾਇਆ ਨਿਹ ਚਲ ਜਾਈ, ਫਲ ਦੇ ਵੱਟ ਵਗਾਇਆ ਸਿਰ ਕਲ ਵਤ ਲੈ ਲੋ ਤਰਾਈ। ਗੁਰਮੁਖ ਜਨਮ ਸਕਾਰ ਥਾ ਪਰ ਉਪਕਾਰੀ ਸਹਿਜ ਸੁਭਾਈ, ਮਿੱਤਰ ਨਾ ਛਤਰ ਨਾ ਮੋਹ ਧਰੋ ਸਮਦਰਸੀ ਗੁਰ ਸ਼ਬਦ ਸਮਾਈ। ਸਾਧ ਸੰਗਤ ਗੁਰਮਤ ਵਡਿਆਈ, ਸਾਧ ਸੰਗਤ ਗੁਰਮਤ ਵਡਿਆਈ। ਫੁਰਮਾਨ ਕਰ ਰਹੇ ਨੇ ਧਰਤੀ ਅੰਦਰ ਬਿਰਖ ਹੋਏ, ਇੱਕ ਦਰਖਤ ਦੀ ਇੱਕ ਬਿਰਸ਼ ਦੀ ਦਲੀਲ ਦੇ ਕੇ ਗੁਰਮੁਖ ਜਨਾਂ ਦਾ ਆਤਮਿਕ ਜੀਵਨ ਦੱਸਦੇ ਹਨ। ਧਰਤੀ ਅੰਦਰ ਬਿਰਖ ਹੋਏ ਪਹਿਲੋਂ ਦੇ ਜੜ ਪੈਰ ਟਕਾਈ, ਧਰਤੀ ਦੇ ਵਿੱਚ ਬਿਰਸ਼ ਉੱਗਦਾ ਹੈ, ਪਹਿਲਾਂ ਜੜ੍ਹਾਂ ਦੇ ਪੈਰ ਧਰਤੀ ਦੇ ਵਿੱਚ ਅੰਦਰ ਮਿੱਟੀ ਦੇ ਵਿੱਚ ਟਕਾਉਂਦਾ ਹੈ ਉਹ ਦਰਖਤ ਉਹ ਰੁੱਖ। ਉੱਪਰ ਝੂਲੇ ਝਟਲਾ ਠੰਡੀ ਛਾਉ ਸੋ ਥਾਉ ਸੁਹਾਈ, ਕਹਿੰਦੇ ਫਿਰ ਬਾਹਰ ਨਿਕਲ ਕੇ ਧਰਤੀ ਚੋਂ ਜਦੋਂ ਛੋਟਾ ਜਿਹਾ ਬੂਟਾ ਬਣਦਾ ਬਾਹਰ ਨਿਕਲ ਕੇ ਖਿਲਰਦਾ ਹੈ ਅਤੇ ਜਿਵੇਂ ਝੂਲਾ ਬਣ ਕੇ ਝੂਲਣ ਲੱਗਦਾ ਹੈ, ਹੋਰ ਵੱਡਾ ਹੋਇਆ ਠੰਡੀ ਛਾਂ ਸਾਰੇ ਲੋਕਾਂ ਨੂੰ ਦਿੰਦਾ ਹੈ, ਜਿਹੜੀ ਸਾਰਿਆਂ ਨੂੰ ਉਹ ਛਾਂ ਸੋਹਣੀ ਲੱਗਦੀ ਹੈ। ਉਸ ਤੋਂ ਬਾਅਦ ਕਹਿਣ ਲੱਗੇ ਪਵਨ ਪਾਣੀ ਪਾਲਾ ਸਹਿ ਸਿਰ ਤਲਵਾਇਆ ਨਿਹ ਚਲ ਜਾਏ, ਹਵਾ ਵਗਦੀ ਹੈ, ਮੀਂਹ ਪੈਂਦਾ, ਸਰਦੀ ਪੈਂਦੀ ਹੈ, ਇਹ ਸਾਰੇ ਦਾ ਸਾਰਾ ਕੁਛ ਉਹ ਦਰਖਤ ਉਹ ਰੁੱਖ ਆਪਣੇ ਆਪ ਦੇ ਉੱਤੇ ਸਹਾਰਦਾ ਹੈ। ਤੇ ਉਲਟਾ ਸਿਰ ਕਰਕੇ ਭਾਵ ਰੁੱਖ ਵੱਲ ਵੇਖੀਏ ਜਿਵੇਂ ਉਹਦਾ ਸਿਰ ਥੱਲੇ ਨੂੰ ਹੈ ਤੇ ਲੱਤਾਂ ਉਹਦੀਆਂ ਹੱਥ ਪੈਰ ਉੱਪਰ ਨੂੰ ਹਨ, ਇਸ ਤਰ੍ਹਾਂ ਹੈ ਰੁੱਖ ਜਿਵੇਂ ਉੱਪਰ ਖਿਲ ਰਿਹਾ ਤੇ ਥੱਲੇ ਮੁੱਢ ਏਕਿਆ ਉਹਦਾ। ਕਹਿਣ ਲੱਗੇ ਜਿਵੇਂ ਉਲਟਾ ਸਿਰ ਥੱਲੇ ਨੂੰ ਤੇ ਪੈਰ ਲੱਤਾਂ ਬਾਹਾਂ ਉੱਪਰ ਨੂੰ, ਉਲਟਾ ਸਿਰ ਕਰਕੇ ਅਚਲ ਜਗ੍ਹਾ ਪਰ ਖੜਾ ਰਹਿੰਦਾ ਹੈ, ਅਚਲ ਜਗ੍ਹਾ ਜਿਸ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਨੇਚਲ ਜਾਈ, ਕਹਿੰਦੇ ਨੇਚਲ ਹਿੱਲਦਾ ਨਹੀਂ ਗਾ, ਆਪਣੀ ਜਗ੍ਹਾ ਦੇ ਉੱਤੇ ਲਗਾਤਾਰ ਟਿਕਿਆ ਰਹਿੰਦਾ ਹੈ। ਕੀ ਮੀਂਹ ਤੇ ਕੀ ਸਰਦੀ, ਕੀ ਹਵਾ ਤੇ ਤੂਫਾਨ ਆਉਣ, ਉਹ ਸਾਰਾ ਕੁਝ ਆਪਣੇ ਉੱਪਰ ਝੱਲਦਾ ਹੈ ਜਿਹੜਾ ਰੁੱਖ ਆ, ਪਰ ਉਹਦੇ ਵੱਟੇ ਵਿੱਚ ਸਾਰਿਆਂ ਨੂੰ ਠੰਡੀ ਛਾਂ ਦਿੰਦਾ ਹੈ। ਫਲ ਦੇ ਵੱਟ ਵਗਾਇਆ ਸਿਰ ਕਲਵਤ ਲੈ ਲੋਹ ਤਰਾਈ, ਫਲਦਾਰ ਦਰਖਤ ਹੈ ਜਿਹੜਾ, ਉਸਨੂੰ ਕੋਈ ਵੱਟੇ ਵੀ ਮਾਰੇ ਇੱਟੇ ਵੀ ਮਾਰੇ ਤੇ ਮਿੱਠੇ ਫਲ ਖਾਣ ਵਾਸਤੇ ਦਿੰਦਾ ਹੈ। ਫਿਰ ਜਦੋਂ ਕੱਟਿਆ ਜਾਂਦਾ ਹੈ ਰੁੱਖ ਦਰਖਤ ਤੇ ਸਾਧ ਸੰਗਤ ਆਰਾ ਸਹਾਰ ਕੇ ਵੀ ਆਪਣੇ ਸਿਰ ਦੇ ਉੱਤੇ ਤੇ ਸਾਧ ਸੰਗਤ ਫਿਰ ਕੋਈ ਬੇੜੀ ਬਣਾ ਦੇਵੇ ਫੱਟੇ ਬਣਾ ਕੇ ਤੇ ਉਹਦੇ ਵਿੱਚ ਲੋਹੇ ਦੀਆਂ ਪੱਤੀਆਂ ਵੀ ਹੋਣ ਤੇ ਉਸ ਨੂੰ ਵੀ ਤਾਰਦਾ ਹੈ। ਭਾਵ ਇਹ ਨਹੀਂ ਚਿਤਵਦਾ ਵੀ ਲੋਹਾ ਤਾਂ ਮੇਰਾ ਦੁਸ਼ਮਣ ਹੈ, ਇਹ ਪੱਥਰ ਇਸ ਨੂੰ ਤੇ ਮੈਂ ਡੋਬ ਦਿੰਦਾ ਹਾਂ, ਪਾਣੀ ਡੋਬ ਦਿੰਦਾ ਉਹਨੂੰ, ਪਰ ਕਹਿੰਦੇ ਜਿਹੜਾ ਦਰਖਤ ਆ ਰੁੱਖ ਆ ਹੁਣ ਉਸ ਤਰ੍ਹਾਂ ਪਾਣੀ ਦੇ ਵਿੱਚ ਤੁਸੀਂ ਸੁੱਟੋ, ਲੋਹਾ ਪਾਣੀ ਵਿੱਚ ਸੁੱਟੋ ਕੋਈ ਪੱਥਰ ਡੁੱਬ ਜਾਂਦਾ ਹੈ, ਪਰ ਜਦੋਂ ਬੇੜਾ ਬਣ ਗਿਆ, ਬੇੜੀ ਬਣ ਗਈ, ਬੋਹਿਤ ਬਣ ਗਿਆ ਦਰਖਤ ਤੋਂ, ਕਹਿਣ ਲੱਗੇ ਉਸੇ ਪਾਣੀ ਨੇ ਰੁੱਖ ਨੂੰ ਪਾਲਿਆ ਤੇ ਰੁੱਖ ਨੂੰ ਪਾਲ ਕੇ ਹੁਣ ਆਪਣੇ ਬਿਰਧ ਦੀ ਆਪਣੇ ਪਾਲੇ ਹੋਏ ਦੀ ਲੱਜ ਪਾਲਦਾ। ਭਾਈ ਗੁਰਦਾਸ ਜੀ ਦਾ ਹੀ ਇੱਕ ਬਚਨ ਪਿਛਲੀਆਂ ਵਾਰਾਂ ਵਿੱਚ ਆਇਆ ਸੀ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ। ਪਾਣੀ ਕਹਿੰਦਾ ਮੈਂ ਇਹਨੂੰ ਪਾਲਿਆ ਵਾ, ਇਸ ਕਰਕੇ ਮੈਂ ਇਸ ਨੂੰ ਡੋਬਦਾ ਨਹੀਂ ਹਾਂ, ਇਸ ਰੁੱਖ ਨੂੰ ਦਾ ਪਾਲਣ ਪੋਸ਼ਣ ਮੈਂ ਕੀਤਾ। ਹੁਣ ਰੁੱਖ ਪਾਣੀ ਦੇ ਨਾਲ ਹੀ ਪਲਿਆ ਨਾ, ਤੇ ਸਾਧ ਸੰਗਤ ਉਸੇ ਰੁੱਖ ਤੋਂ ਬੇੜੀ ਬਣਾ ਦਿੱਤੀ, ਉਹੀ ਹੀ ਬੇੜੀ ਹੁਣ ਪਾਣੀ ਦੇ ਉੱਤੇ ਚੱਲਦੀ ਹੈ, ਤੇ ਜਦੋਂ ਪਾਣੀ ਨੂੰ ਪੁੱਛਦੇ ਕਿ ਲੋਹੇ ਨੂੰ ਤੇ ਪੱਥਰ ਨੂੰ ਤੇ ਤੂੰ ਡੋਬ ਦੇਣਾ, ਹੁਣ ਇਸ ਬੇੜੀ ਵਿੱਚ ਲੋਹਾ ਵੀ ਹੈ, ਇਸ ਬੇੜੀ ਦੇ ਵਿੱਚ ਪੱਥਰ ਵੀ ਹੈ, ਪਰ ਪਾਰ ਲੈ ਜਾਂਦਾ। ਉਹ ਕਹਿੰਦਾ ਇਸ ਲੋਹੇ ਨੇ, ਇਸ ਪੱਥਰ ਨੇ ਇਸ ਲੱਕੜ ਦੀ ਸੰਗਤ ਕਰ ਲਈ, ਜਿਹੜੀ ਲੱਕੜ ਨੂੰ ਮੈਂ ਪਾਲਿਆ ਹੈ, ਰੁੱਖ ਦੇ ਰੂਪ ਚ ਪਾਲਣ ਪੋਸ਼ਣ ਕੀਤਾ ਸੀ, ਇਸ ਲਈ ਉਹਦੀ ਸੰਗਤ ਕਰਨ ਵਾਲਿਆਂ ਨੂੰ ਮੈਂ ਪਾਰ ਲੈ ਜਾਂਦਾ। ਹੁਣ ਰੁੱਖ ਦਾ ਸੁਭਾਅ ਸੁਣਿਓ, ਕਹਿਣ ਲੱਗੇ ਫਲਦਾਰ ਰੁੱਖ ਹੋਵੇ, ਕੋਈ ਵੱਟੇ ਮਾਰੇ ਪੱਥਰ ਮਾਰੇ ਤਾਂ ਵੀ ਉਹਨਾਂ ਨੂੰ ਮਿੱਠੇ ਫਲ ਖਾਣ ਵਾਸਤੇ ਦਿੰਦਾ ਹੈ। ਚੀਰਿਆ ਗਿਆ, ਫੱਟੇ ਬਣਾਏ ਗਏ, ਸਾਧ ਸੰਗਤ ਬੇੜੀ ਬਣਾ ਦਿੱਤੀ ਤੇ ਬੇੜੀ ਬਣ ਕੇ ਹੁਣ ਉਹ ਰੁੱਖ ਇੱਕ ਪਾਸੇ ਤੋਂ ਦੂਜਿਆਂ ਨੂੰ ਦਰਿਆ ਨਦੀਆਂ ਸਮੁੰਦਰਾਂ ਤੋਂ ਪਾਰ ਲੈ ਕੇ ਜਾਂਦਾ ਹੈ, ਉਹਦੇ ਵਿੱਚ ਲੋਹਾ ਵੀ ਰੱਖਿਆ ਹੋਵੇ ਬੇੜੀ 'ਚ ਬੇੜੇ 'ਚ ਤਾਂ ਵੀ ਤਾਰ ਦਿੰਦਾ ਹੈ, ਆਰ ਤੋਂ ਪਰਲੇ ਪਾਸੇ ਪਾਰ ਲੈ ਜਾਂਦਾ ਹੈ। ਰੁੱਖ ਦਾ ਸੁਭਾਅ ਅਤੇ ਪਰਉਪਕਾਰ ਦੱਸਦੇ ਨੇ। ਗੁਰਮੁਖ ਜਨਮ ਸਕਾਰ ਥਾ ਪਰਉਪਕਾਰੀ ਸਹਿਜ ਸੁਭਾਈ। ਕਿਸੇ ਤਰ੍ਹਾਂ ਗੁਰਮੁਖਾਂ ਦਾ ਜਨਮ ਵੀ ਸਫਲ ਹੈ, ਜਿਹੜੇ ਸਹਿਜ ਸੁਭਾਅ ਅਤੇ ਸੁਤੇ ਸਿੱਧ ਵੀ ਜਿਹੜੇ ਜਗਤ ਵਿੱਚ ਕਰਮ ਕਰਦੇ ਨੇ ਉਹ ਪਰਉਪਕਾਰ ਦੇ ਕੰਮ ਹੀ ਕਰਦੇ ਹਨ। ਨਿੱਤਰ ਨਾ ਛੱਤਰ ਨਾ ਮੋਹ ਧਰੋ ਸਮਦਰਸੀ ਗੁਰ ਸ਼ਬਦ ਸਮਾਈ। ਕੋਈ ਸ਼ਤਰੂ, ਕੋਈ ਮਿੱਤਰ, ਕੋਈ ਸੰਸਾਰ ਦਾ ਮੋਹ, ਕਿਸੇ ਨਾਲ ਧਰੋ ਧੋਖਾ ਕਰਨਾ, ਕੋਈ ਰਾਗ ਦਵੈਸ਼ ਈਰਖਾ ਇਤ ਆਦਿਕ ਗੁਰਮੁਖ ਜਨਾਂ ਦੇ ਅੰਦਰ ਨਹੀਂ ਹੈ, ਗੁਰ ਸ਼ਬਦ ਦੇ ਵਿੱਚ ਸਮਾਏ ਹੋਏ ਨੇ, ਸਾਰਿਆਂ ਨੂੰ ਸਮਦਰਸੀ ਇੱਕੋ ਨਜ਼ਰ ਨਾਲ ਹੀ ਵੇਖਦੇ ਹਨ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਸਾਰਿਆਂ 'ਚ ਪਰਮੇਸ਼ਰ ਵਾਹਿਗੁਰੂ ਵੱਸਦਾ, ਇਹ ਸਾਰੇ ਉਸੇ ਦਾ ਹੀ ਰੂਪ ਹਨ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਨ ਨਹੀਂ ਕੋਈ। ਇਸ ਲਈ ਉਹਨਾਂ ਦਾ ਜੀਵਨ ਜਿਹੜਾ ਉਹ ਸਮਦਰਸੀ ਹੈ, ਸਾਰਿਆਂ ਨੂੰ ਬਰਾਬਰ ਤੱਕਣ ਵਾਲਾ ਹੈ, ਕਿਸੇ ਨਾਲ ਸਾਧ ਸੰਗਤ ਦਵੈਸ਼ ਈਰਖਾ ਨਹੀਂ ਰੱਖਦੇ, ਕਿਸੇ ਨਾਲ ਦੁਸ਼ਮਣੀ ਨਹੀਂ ਰੱਖਦੇ, ਜਿਹੜੇ ਗੁਰਮੁਖ ਜਨ ਹਨ। ਸਾਧ ਸੰਗਤ ਗੁਰਮਤ ਵਡਿਆਈ, ਪਰ ਇਹ ਸਾਰੀ ਦੀ ਸਾਰੀ ਵਡਿਆਈ ਕਿਸ ਦੀ ਹੈ? ਸਾਧ ਸੰਗਤ ਗੁਰਮਤ ਵਡਿਆਈ, ਪਰੰਤੂ ਸਾਧ ਸੰਗਤ ਵਿੱਚ ਇਹ ਗੁਰੂ ਦੀ ਮਤ ਦੁਆਰਾ ਹੀ ਵਡਿਆਈ ਗੁਰਮੁਖ ਜਨਾਂ ਨੂੰ ਪ੍ਰਾਪਤ ਹੋਈ ਹੈ। ਭਾਵ ਇਹ ਜੀਵਨ ਜਾਚ, ਇਹ ਜ਼ਿੰਦਗੀ ਜੀਣ ਦੀ ਜਾਚ ਅਤੇ ਪਰਉਪਕਾਰੀ ਬਿਰਤੀ ਉਹਨਾਂ ਨੂੰ ਸਾਧ ਸੰਗਤ ਵਿੱਚੋਂ, ਗੁਰੂ ਦੀ ਸੰਗਤ ਵਿੱਚੋਂ, ਗੁਰੂ ਦੀ ਮਤ ਦੇ ਉੱਤੇ ਚੱਲ ਕੇ ਹੀ ਲੱਭਦੀ ਹੈ। ਫਿਰ ਉਹ ਸਾਰੇ ਦਾ ਸਾਰਾ ਜੀਵਨ ਦੁਨੀਆਂ ਉੱਤੇ ਪਰਉਪਕਾਰ ਹੀ ਕਰਦੇ ਹਨ। ਵਾਰ 16ਵੀਂ ਦੀ ਪੌੜੀ 5ਵੀਂ ਵਿੱਚ ਪਾਵਨ ਪਵਿੱਤਰ ਬਚਨ ਫੁਰਮਾਨ ਕਰ ਰਹੇ ਹਨ। ਸਾਗਰ ਅੰਦਰ ਬੋਹਿਥਾ ਵਿੱਚ ਮੁਹਾਣਾ ਪਰਉਪਕਾਰੀ, ਭਾਰ ਅਥਰਬਣ ਲੱਦੀ ਹੈ ਲੈ ਵਾਪਾਰ ਚੜਨ ਵਾਪਾਰੀ। ਸਾਇਰ ਲਹਿਰ ਨਾ ਵਿਆਪਈ ਅਤ ਅਸਗਾਹ ਅਥਾਹ ਅਪਾਰੀ, ਬਾਹਲੇ ਪੂਰ ਲੰਘਾਏਂਦਾ ਸਹੀ ਸਲਾਮਤ ਪਾਰ ਉਤਾਰੀ। ਦੂਣੇ ਚੌਣੇ ਦਮ ਹੋਣ ਲਾਹਾ ਲੈ ਲੈ ਕਾਜ ਸਵਾਰੀ। ਗੁਰਮੁਖ ਸੁਖ ਫਲ ਸਾਧ ਸੰਗ ਭਵ ਜਲ ਅੰਦਰ ਦੁੱਤਰ ਤਾਰੀ, ਜੀਵਨ ਮੁਕਤ ਜੁਗਤ ਨਿਰੰਕਾਰੀ। ਜੀਵਨ ਮੁਕਤ ਜੁਗਤ ਨਿਰੰਕਾਰੀ। ਕਹਿਣ ਲੱਗੇ ਸਾਗਰ ਅੰਦਰ ਬੋਹਿਥਾ ਵਿੱਚ ਮੁਹਾਣਾ ਪਰਉਪਕਾਰੀ। ਸਮੁੰਦਰ ਦੇ ਵਿੱਚ ਜਹਾਜ਼ ਹੈ ਅਤੇ ਉਸ ਜਹਾਜ਼ ਦੇ ਵਿੱਚ ਮਲਾਹ ਹੈ ਜਿਹੜਾ ਪਰਉਪਕਾਰੀ ਹੁੰਦਾ। ਜਿਵੇਂ ਵੱਡੇ ਵੱਡੇ ਜਹਾਜ਼ ਨੇ ਜਾਂ ਸ਼ਿਪ ਆਦਿਕ ਨੇ, ਉਹਨਾਂ ਦੇ ਵਿੱਚ ਵੀ ਹੁਣ ਚਲਾਉਣ ਵਾਲਾ ਉਹਨੂੰ ਕਪਤਾਨ ਹੈ ਜਿਹੜਾ ਉਸ ਜਹਾਜ਼ ਨੂੰ ਚਲਾਉਂਦਾ ਹੈ। ਭਾਈ ਗੁਰਦਾਸ ਜੀ ਉਹਦੀ ਦਲੀਲ ਮਲਾਹ ਵਜੋਂ ਦੇ ਰਹੇ ਨੇ। ਕਹਿੰਦੇ ਸਮੁੰਦਰ ਦੇ ਵਿੱਚ ਬੇੜੀ ਹੈ, ਬੇੜਾ ਹੈ, ਬੋਹਿਤ ਹੈ, ਜਹਾਜ਼ ਹੈ ਅਤੇ ਉਸ ਜਹਾਜ਼ ਦੇ ਵਿੱਚ, ਬੇੜੇ ਦੇ ਵਿੱਚ ਅੱਗੇ ਮਲਾਹ ਹੈ ਅਤੇ ਉਹ ਜਿਹੜਾ ਮਲਾਹ ਹੈ ਉਹ ਪਰਉਪਕਾਰੀ ਹੈ। ਪਰਉਪਕਾਰੀ ਭਾਵ ਉਹ ਦੂਸਰਿਆਂ ਨੂੰ ਉਸ ਬੇੜੇ ਵਿੱਚ ਬਿਠਾ ਕੇ ਲੋਕਾਂ ਨੂੰ ਪਾਰ ਲੈ ਕੇ ਜਾਣ ਵਾਲਾ ਹੈ। ਜੋ ਕੁਝ ਵੀ ਉਹਦੇ 'ਚ ਲੱਦਿਆ ਉਹਨੇ ਪਾਰ ਲੈ ਜਾਣਾ। ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ, ਭਾਰ ਅਥਰਬਣ ਲੱਦੀ ਹੈ ਲੈ ਵਾਪਾਰ ਚੜਨ ਵਾਪਾਰੀ। ਅਥਰਬਣ ਦਾ ਅਰਥ ਹੁੰਦਾ ਬਹੁਤ ਜ਼ਿਆਦਾ। ਹੁਣ ਉਸ ਜਹਾਜ਼ ਦੇ ਵਿੱਚ ਬਹੁਤ ਭਾਰ ਲੱਦਿਆ ਹੋਇਆ, ਕੀ ਕੁਛ ਹੁਣ ਬੇੜੇ ਦੇ ਵਿੱਚ ਲੱਦਿਆ ਹੋਇਆ। ਕਹਿਣ ਲੱਗੇ ਵਪਾਰੀ ਲੋਕ ਆਪਣੀਆਂ ਵਪਾਰ ਵਾਲੀਆਂ ਚੀਜ਼ਾਂ ਜਿਨ੍ਹਾਂ ਦਾ ਉਹਨਾਂ ਵਪਾਰ ਕੀਤਾ ਜਾਂ ਜਿਹੜੀਆਂ ਉਹਨਾਂ ਨੇ ਵੇਚਣੀਆਂ ਜਾਂ ਜਿਹੜੀਆਂ ਖਰੀਦ ਕੇ ਲਿਆਏ ਆ, ਉਹ ਵਪਾਰ ਵਾਲੀਆਂ ਅਨੇਕਾਂ ਵਸਤੂਆਂ ਲੈ ਕੇ, ਸਮਾਨ ਲੈ ਕੇ ਵਪਾਰੀ ਲੋਕ ਉਸ ਜਹਾਜ਼ ਦੇ ਵਿੱਚ, ਉਸ ਬੇੜੇ ਦੇ ਵਿੱਚ ਚੜ੍ਹਦੇ ਹਨ। ਕਹਿਣ ਦਾ ਭਾਵ ਬੇਅੰਤ ਸਮਾਨ ਉਸ ਬੇੜੇ ਦੇ ਵਿੱਚ ਲੱਦਿਆ ਹੋਇਆ ਹੈ। ਸਾਇਰ ਲਹਿਰ ਨਾ ਵਿਆਪਈ ਅਤ ਅਸਗਾਹ ਅਥਾਹ ਅਪਾਰੀ, ਪਰ ਕਿਸੇ ਨੂੰ ਸਮੁੰਦਰ ਦੀ ਲਹਿਰ ਦੁੱਖ ਨਹੀਂ ਦਿੰਦੀ। ਕਿਸੇ ਨੂੰ ਭਾਵ ਉਹ ਜਿਹੜੇ ਵਿੱਚ ਬੈਠੇ ਆ ਲੋਕ, ਜਿਹੜੇ ਵਪਾਰੀ ਲੋਕ ਨੇ ਜਿਹੜੇ ਬੇੜੇ 'ਚ ਬਹਿ ਗਏ, ਉਹਨਾਂ ਦਾ ਸਮਾਨ ਵੀ ਵਿੱਚੇ ਲੱਦਿਆ, ਆਪ ਵੀ ਬੇੜੇ ਦੇ ਵਿੱਚ ਬੈਠੇ ਨੇ, ਸਮੁੰਦਰ ਵਿੱਚ ਭਾਵੇਂ ਕਿੰਨੀਆਂ ਵੀ ਲਹਿਰਾਂ ਉੱਠ ਰਹੀਆਂ ਤੇ ਸਮੁੰਦਰ ਕਿੰਨਾ ਵੀ ਅਥਾਹ ਹੈ, ਅਸਗਾਹ ਹੈ, ਕਿੰਨਾ ਵੱਡਾ ਹੈ, ਕਿੰਨਾ ਡੂੰਘਾ ਤੇ ਚੌੜਾ ਹੈ, ਤੇ ਕਿੰਨੀਆਂ ਲਹਿਰਾਂ ਤੇ ਤਰੰਗਾਂ ਸਮੁੰਦਰ ਚ ਉੱਠਦੀਆਂ ਨੇ, ਪਰ ਜਿਹੜੇ ਬੇੜੇ ਵਿੱਚ ਬੈਠੇ ਨੇ ਉਹਨਾਂ ਨੂੰ ਕੋਈ ਲਹਿਰ ਨਹੀਂ ਵਿਆਪਦੀ, ਕੋਈ ਸਮੁੰਦਰ ਦੀ ਡੂੰਘਾਈ ਦਾ ਉਹਨਾਂ ਨੂੰ ਦੁੱਖ ਨਹੀਂ ਹੈ। ਜਿੰਨੀਆਂ ਮਰਜ਼ੀ ਲਹਿਰਾਂ ਉੱਠਣ, ਉਹ ਬੇਪਰਵਾਹ ਹੋ ਕੇ ਉਸ ਬੇੜੇ ਦੇ ਵਿੱਚ ਬੈਠੇ ਨੇ ਸਾਰੇ ਲੋਕ। ਬਾਲੇ ਪੂਰ ਲੰਘਾਏ ਦਾ ਸਹੀ ਸਲਾਮਤ ਪਾਰੇ ਉਤਾਰੀ, ਕਹਿੰਦੇ ਉਹ ਜਿਹੜਾ ਮਲਾਹ ਹੈ ਨਾ ਜੀ, ਉਹ ਸੁੱਖ ਸਾਂਦ ਦੇ ਨਾਲ ਬੜੇ ਪੂਰਾਂ ਦੇ ਪੂਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਲੈ ਜਾਂਦਾ ਹੈ, ਭਾਵ ਉਹਨਾਂ ਲਹਿਰਾਂ ਦੇ ਖਤਰੇ ਤੋਂ ਬਚਾ ਬਚਾ ਕੇ, ਸਮੁੰਦਰ ਦੀ ਡੂੰਘਾਈ ਤੋਂ ਬਚਾ ਬਚਾ ਕੇ। ਜਿੰਨੀਆਂ ਤਰੰਗਾਂ ਸਮੁੰਦਰ ਵਿੱਚ ਉੱਠਦੀਆਂ ਨੇ, ਐਂ ਬੜੇ ਆਰਾਮ ਨਾਲ ਉਹਨਾਂ ਤੋਂ ਬਚਾ ਕੇ ਬੇੜੇ ਨੂੰ ਤੇ ਜਿੰਨੇ ਵਿੱਚ ਸਵਾਰ ਨੇ ਤੇ ਜਿੰਨਾ ਉਹਨਾਂ ਦਾ ਸਾਜੋ ਸਮਾਨ ਹੈ ਲੋਕਾਂ ਦਾ, ਉਹ ਸਾਰੇ ਦਾ ਸਾਰਾ ਪਾਰ ਲਾ ਦਿੰਦਾ ਹੈ ਜਿਹੜਾ ਮਲਾਹ ਹੈ। ਦੂਣੇ ਚੌਣੇ ਦਮ ਹੋਣ, ਲਾਹਾ ਲੈ ਲੈ ਕਾਜ ਸਵਾਰੀ। ਜਿਹੜੇ ਵਪਾਰੀ ਲੋਕ ਨੇ, ਕਹਿਣ ਲੱਗੇ ਭਾਵੇਂ ਦੂਣੇ ਚੌਣੇ ਰੁਪਈਏ ਉਹ ਇਕੱਠੇ ਕਰਦੇ ਆ, ਲਾਭ ਲੈ ਕੇ ਆਪਣਾ ਕੰਮ ਸਵਾਰਦੇ, ਪਰ ਉਹ ਜਾਂਦੇ ਕਾਹਦੇ ਦੁਆਰਾ? ਬੇੜੇ ਦੁਆਰਾ। ਹੁਣ ਇੱਕ ਦੇਸ਼ ਤੋਂ ਦੂਸਰੇ ਦੇਸ਼ ਨਾਲ ਵਪਾਰ ਕਰਨਾ, ਅੱਜ ਕੱਲ੍ਹ ਭਾਵੇਂ ਹੁਣ ਐਰੋਪਲੇਨ ਵੀ ਆ ਗਏ, ਭਾਵ ਇਕੱਲੇ ਸ਼ਿਪ ਹੀ ਨਹੀਂ ਜਾਂ ਬੇੜੇ ਹੀ ਨਹੀਂ, ਹੁਣ ਤਾਂ ਉੱਪਰ ਦੀ ਬੰਦਾ ਐਰੋਪਲੇਨ ਹਵਾਈ ਜਹਾਜ਼ਾਂ ਦੇ ਰਾਹੀਂ ਵੀ ਸਫ਼ਰ ਕਰਦਾ ਹੈ, ਪਰ ਇੱਥੇ ਨਾਲ ਮਲਾਹ ਦਾ ਜ਼ਿਕਰ ਅਤੇ ਬੇੜੇ ਦਾ ਜ਼ਿਕਰ ਕਰਦੇ ਨੇ। ਕਹਿਣ ਲੱਗੇ ਜਿਹੜੇ ਉਹ ਵਪਾਰੀ ਲੋਕ ਨੇ, ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਵਪਾਰ ਕਰਨ ਵਾਸਤੇ ਜਾਂਦੇ ਨੇ, ਦੂਣੇ ਚੌਣੇ ਰੁਪਈਏ ਕਰਦੇ ਆ, ਜਿੰਨੇ ਘਰੋਂ ਲੈ ਕੇ ਗਏ ਸਾਜੋ ਸਮਾਨ ਉਹਦੇ ਤੋਂ ਹੁਣ ਖੱਟੀ ਖੱਟ ਕੇ ਲਿਆਉਂਦੇ ਨੇ, ਅਤੇ ਆਪਣਾ ਲਾਭ ਲੈ ਕੇ ਉਹ ਕੰਮ ਸਵਾਰਦੇ ਹਨ। ਪਰ ਉਹ ਕੰਮ ਸਵਾਰਨ ਦੇ ਵਿੱਚ, ਉਹਨਾਂ ਦੇ ਮਾਇਆ ਪੈਸਾ ਕਮਾਉਣ ਦੇ ਵਿੱਚ ਅਤੇ ਵਪਾਰ ਦੀ ਕਾਮਯਾਬੀ ਦੇ ਵਿੱਚ ਹੁਣ ਬੇੜੇ ਦਾ ਵੀ ਹੱਥ ਹੈ ਅਤੇ ਮਲਾਹ ਦਾ ਵੀ ਹੱਥ ਹੈ ਜਿਹੜਾ ਉਹਨਾਂ ਨੂੰ ਪਾਰ ਲੈ ਕੇ ਜਾਂਦਾ ਹੈ। ਗੁਰਮੁਖ ਸੁੱਖ ਫਲ ਸਾਧ ਸੰਗ, ਭਵਜਲ ਅੰਦਰ ਦੁੱਤਰ ਤਾਰੀ। ਗੁਰਮਤ ਦੀ ਬਾਤ ਹੁਣ, ਉਹ ਤੇ ਸੰਸਾਰੀ ਦ੍ਰਿਸ਼ਟਾਂਤ ਹੈ ਨਾ, ਦ੍ਰਿਸ਼ਟਾਂਤ ਦੇ ਕੇ ਹੁਣ ਪਰਮਾਰਥ ਦਾ ਰਸਤਾ ਕੀ ਹੈ? ਕਹਿੰਦੇ ਗੁਰਮੁਖਾਂ ਦੀ ਸਾਧ ਸੰਗਤ ਹੀ ਸੰਸਾਰ ਸਮੁੰਦਰ ਤੋਂ ਪਾਰ ਲੈ ਕੇ ਜਾਣ ਵਾਲਾ ਬੋਹਿਤ ਹੈ। ਔਖੀ ਤਾਰੀ ਤਰਾ ਕੇ ਸਾਰਿਆਂ ਨੂੰ ਗੁਰਮੁਖ ਜਨ ਸੁੱਖ ਫਲ ਪ੍ਰਾਪਤ ਕਰਾ ਦਿੰਦੇ ਹਨ। ਭਵਜਲ ਅੰਦਰ ਦੁੱਤਰ ਤਾਰੀ, ਦੁੱਤਰ ਦਾ ਮਤਲਬ ਹੁੰਦਾ ਜਿਸ ਤੋਂ ਤਰਨਾ ਬੜਾ ਔਖਾ ਹੈ। ਜਿਹੜੇ ਗੁਰਮੁਖ ਜਨ ਨੇ ਉਹ ਸਾਧ ਸੰਗਤ ਵਿੱਚ ਗੁਰਮੁਖ ਜਨਾਂ ਨੂੰ ਲਿਆ ਕੇ, ਤੇ ਸਾਧ ਸੰਗਤ ਨਾਮ ਦੇ ਬੇੜੇ, ਸਾਧ ਸੰਗਤ ਰੂਪੀ ਬੇੜੇ ਤੇ ਸਵਾਰ ਕਰਕੇ ਆ ਬੜੇ ਔਖੇ ਤੇ ਨਾ ਤਰੇ ਜਾਣ ਵਾਲੇ ਭਾਵ ਸਾਗਰ ਤੋਂ ਉਹਨਾਂ ਨੂੰ ਭੋਜਲ ਤੋਂ ਪਾਰ ਕਰ ਦਿੰਦੇ ਹਨ। ਭਾਵ ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਆਏ, ਸਾਧ ਸੰਗਤ ਦੇ ਬੇੜੇ ਤੇ ਸਵਾਰ ਹੋ ਗਏ, ਗੁਰਮੁਖ ਜਨਾਂ ਨੇ ਉਹਨਾਂ ਨੂੰ ਵੀ ਪਾਰ ਲੰਘਾ ਦਿੱਤਾ। ਜੀਵਨ ਮੁਕਤ ਜੁਗਤ ਨਿਰੰਕਾਰੀ, ਗੁਰਮੁਖ ਜਨ ਜਿਹੜੇ ਉਹ ਜੀਵਨ ਮੁਕਤੀ ਵਿਖੇ ਜੁੜੇ ਰਹਿੰਦੇ ਹਨ, ਨਿਰੰਕਾਰ ਦੀ ਆਪਣੀ ਦੱਸੀ ਹੋਈ ਜੁਗਤੀ ਨਾਲ, ਵਾਹਿਗੁਰੂ ਵਾਹਿਗੁਰੂ ਜਿਹੜਾ ਤਤ ਗਿਆਨ ਹੈ ਸਭ ਦਾ, ਉਹਦੇ ਨਾਲ ਉਹ ਜੀਵਨ ਮੁਕਤ ਹੋ ਜਾਂਦੇ ਹਨ। ਭਾਵ ਜੀਵਨ ਮੁਕਤ ਜੁਗਤ ਨਿਰੰਕਾਰੀ, ਨਿਰੰਕਾਰ ਪਰਮੇਸ਼ਵਰ ਦੇ ਨਾਮ ਵਿੱਚ ਜੁੜ ਕੇ ਉਹਨਾਂ ਗੁਰਮੁਖ ਜਨਾਂ ਕੋਲ ਐਸੀ ਜੁਗਤੀ ਹੈ ਕਿ ਉਹ ਇਸ ਜੁਗਤੀ ਦੁਆਰਾ ਜੀਵਨ ਮੁਕਤ ਹੋ ਜਾਂਦੇ ਹਨ। ਇਸ ਲਈ ਸਾਧ ਸੰਗਤ, ਸਤਿਗੁਰ ਦੀ ਸ਼ਰਨ ਵਿੱਚ ਆਈਏ, ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਸਿਮਰਨ ਦੇ ਜਹਾਜ਼ ਦੇ ਉੱਤੇ ਸਵਾਰ ਹੋਈਏ। ਗੁਰੂ ਸਾਡਾ ਬਣੇ ਮਲਾਹ ਤੇ ਸਾਨੂੰ ਇਸ ਬੇੜੇ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਕਰ ਦੇਵੇ ਪਾਰ। ਐਸੀ ਬਿਰਤੀ ਆਪਾਂ ਵੀ ਬਣਾਈਏ, ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਨਾਲ ਜੁੜ ਕੇ ਸੰਸਾਰ ਭਾਵ ਸਾਗਰ ਤੋਂ ਪਾਰ ਹੋ ਜਾਈਏ, ਮੁਕਤ ਹੋ ਜਾਈਏ। ਵਾਰ 16ਵੀਂ ਦੀ ਪੌੜੀ 6ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਬਾਵਨ ਚੰਦਨ ਬਿਰਖ ਹੋਏ, ਵਣ ਖੜਨ ਅੰਦਰ ਵਸੈ ਉਜਾੜੀ। ਪਾਸ ਨਿਵਾਸ ਬਣਾਸ ਪਤ, ਨਿਹਚਲ ਲਾਏ ਉਰਦ ਤਪ ਤਾੜੀ। ਪਵਨ ਗਮਨ ਸੰਬੰਧ ਕਰ, ਗੰਧ ਸੁਗੰਧ ਉਲਾਸ ਉਖਾੜੀ। ਅਫਲ ਸਫਲ ਸਮਦਰਸ ਹੋਏ, ਕਰੇ ਵਣਸਪਦ ਚੰਦਨ ਵਾੜੀ। ਗੁਰਮੁਖ ਸੁਖ ਫਲ ਸਾਧ ਸੰਗ, ਪਤਤ ਪੁਨੀਤ ਕਰੈ ਦਿਹਾੜੀ। ਔਗਣ ਕੀਤੇ ਗੁਣ ਕਰੇ, ਕੱਚ ਪਕਾਈ ਉੱਪਰ ਵਾੜੀ, ਨੀਰ ਨਾ ਡੁੱਬੈ ਅੱਗ ਨਾ ਸਾੜੀ, ਨੀਰ ਨਾ ਡੁੱਬੈ ਅੱਗ ਨਾ ਸਾੜੀ। ਬਾਵਨ ਚੰਦਨ ਤੋਂ ਉਪਦੇਸ਼ ਦੇ ਰਹੇ ਹਨ ਦਲੀਲ ਦੇ ਕੇ। ਜਿਹੜਾ ਬਾਵਨ ਚੰਦਨ ਆਪਣੇ ਆਲੇ ਦੁਆਲੇ ਦੀ ਬਨਸਪਤੀ ਨੂੰ ਆਪਣਾ ਰੂਪ ਹੀ ਬਣਾ ਲੈਂਦਾ ਹੈ, ਇੱਕ ਬਾਂਸ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਆਪਣੇ ਵਰਗੀ ਸੁਗੰਧੀ ਹੀ ਦਿੰਦਾ ਹੈ। ਬਾਵਨ ਚੰਦਨ ਬਿਰਖ ਹੋਏ, ਵਣ ਖੰਡ ਅੰਦਰ ਵਸੈ ਉਜਾੜੀ। 52 ਕੁ ਉਂਗਲਾਂ ਦਾ ਇਹ ਦਰਖਤ ਹੁੰਦਾ, ਇਹਨੂੰ ਬਾਵਨ ਚੰਦਨ ਕਹਿੰਦੇ। ਕਹਿਣ ਲੱਗੇ 52 ਕੁ ਉਂਗਲਾਂ ਦੇ ਚੰਦਨ ਦਾ ਬਿਰਸ਼ ਜੰਗਲ ਦੇ ਵਿੱਚ ਉਜਾੜ ਦੇ ਵਿੱਚ ਰਹਿੰਦਾ ਹੈ। ਉਜਾੜ ਦੇ ਵਿੱਚ ਭਾਵ ਜੰਗਲ ਬੀਆਬਾਨ ਦੇ ਵਿੱਚ ਉੱਗਿਆ ਹੈ। ਪਾਸ ਨਿਵਾਸ ਵਣਾਸ ਪਤ, ਨਿਹਚਲ ਲਾਏ ਉਰਦ ਤਾਪ ਤਾੜੀ। ਉਹਦੇ ਆਲੇ ਦੁਆਲੇ ਦੀ ਜਿਹੜੀ ਬਨਸਪਤੀ ਨਿਵਾਸ ਰੱਖਦੀ ਹੈ ਸਾਧ ਸੰਗਤ, ਉਹ ਜਿਹੜੀ ਬਨਸਪਤੀ ਹੈ ਅਚਲ ਹੋ ਉਰਦ ਤਪ, ਭਾਵ ਸਿਰ ਹੇਠਾਂ ਤੇ ਪੈਰ ਉੱਪਰ ਵੱਲ ਨੂੰ। ਜਿਹੜੇ ਦਰਖਤ ਨੇ ਰੁੱਖ ਨੇ ਉਹ ਦੇਖੀਏ ਇਸ ਤਰ੍ਹਾਂ ਲੱਗੇਗਾ ਜਿਵੇਂ ਸਿਰ ਥੱਲੇ ਨੂੰ ਆ ਦਰਖਤ ਦਾ ਤੇ ਪੈਰ ਬਾਹਾਂ ਲੱਤਾਂ ਉੱਪਰ ਨੂੰ ਨੇ, ਇਸ ਤਰ੍ਹਾਂ ਉਹਦੀ ਦਰਖਤ ਦਾ ਸਰੂਪ ਹੁੰਦਾ ਹੈ। ਕਹਿਣ ਲੱਗੇ ਐ ਇੱਕ ਰਸ ਜਿਵੇਂ ਉਹ ਚੰਦਨ ਦਾ ਬਿਰਸ਼ ਤਾੜੀ ਲਾ ਛੱਡਦਾ ਹੈ ਤੇ ਸਾਰਿਆਂ ਨੂੰ ਸੁਗੰਧੀ ਵੰਡਦਾ ਹੈ। ਪਵਨ ਗਮਨ ਸੰਬੰਧ ਕਰ, ਗੰਧ ਸੁਗੰਧ ਉਲਾਸ ਉਘਾੜੀ। ਹਵਾ ਜਿਹੜੀ ਹੈ ਵਾਯੂ ਦਾ ਗਮਨ ਅਤੇ ਸਾਧ ਸੰਗਤ ਉਹਦੀ ਜਿਹੜੀ ਚੰਦਨ ਦੇ ਵਿੱਚੋਂ ਨਿਕਲਦੀ ਸੁਗੰਧੀ ਹੈ, ਜਦੋਂ ਉਹਦਾ ਸੰਬੰਧ ਬਣਦਾ ਹੈ, ਧਿਆਨ ਨਾਲ ਬਚਨ ਸੁਣਨ, ਪਵਨ ਗਮਨ ਸੰਬੰਧ ਕਰ। ਕਹਿੰਦੇ ਹਵਾ ਆਈ, ਹਵਾ ਨੇ ਉਸ ਚੰਦਨ ਦੇ ਵਿੱਚੋਂ ਖੁਸ਼ਬੋ ਲਈ। ਜਦੋਂ ਇੱਕ ਦੂਜੇ ਕੋਲ ਖੁਸ਼ਬੋ ਜਾਂਦੀ ਸੁਗੰਧੀ ਜਾਂਦੀ ਹੈ ਨਾ, ਤੇ ਸਾਧ ਸੰਗਤ ਹਵਾ ਦੁਆਰਾ ਜਾਂਦੀ। ਹਵਾ ਆਈ ਤੇ ਉਹ ਸੁਗੰਧੀ ਹੈ ਚੰਦਨ ਦੇ ਕੋਲ, ਬਾਵਨ ਚੰਦਨ ਦੇ ਪਾਸ, ਤੇ ਹਵਾ ਨੇ ਗਮਨ ਕੀਤਾ, ਭਾਵ ਚੱਲੀ ਹਵਾ ਦੂਜੇ ਦਰਖਤਾਂ ਵੱਲ ਨੂੰ, ਤੇ ਸਾਧ ਸੰਗਤ ਕੀ ਹੋਇਆ ਫਿਰ ਖੁਸ਼ੀ ਦੇ ਨਾਲ ਹੁਣ ਉਸ ਸ੍ਰੇਸ਼ਟ ਸੁਗੰਧੀ ਨਾਲ ਉਹਨੇ ਦੂਸਰਿਆਂ ਦਰਖਤਾਂ ਨੂੰ ਵੀ ਸੁਗੰਧਿਤ ਕਰ ਦਿੱਤਾ। ਇੱਕ ਬਾਂਸ ਨੂੰ ਛੱਡ ਕੇ ਅੰਦਰੋਂ ਖੋਖਲਾ ਵਾ ਜਿਹੜਾ ਬਾਂਸ ਆ, ਇਸ ਕਰਕੇ ਉੱਚੇ ਹੋਣ ਦਾ ਮਾਣ ਤੇ ਅੰਦਰੋਂ ਖੋਖਲਾਪਨ, ਚੰਦਨ ਕੋਲ ਬਾਂਸ ਨੂੰ ਰਹਿ ਕੇ ਵੀ ਚੰਦਨ ਨਹੀਂ ਬਣਨ ਦਿੰਦਾ। ਹਵਾ ਆਈ, ਹਵਾ ਨੇ ਗਮਨ ਕੀਤਾ ਤੇ ਇਹਦਾ ਐਸਾ ਸੰਬੰਧ ਬਣਿਆ ਕਿ ਸਾਧ ਸੰਗਤ ਬੜੇ ਉਲਾਸ ਬੜੀ ਖੁਸ਼ੀ ਨਾਲ ਉਹਨੇ ਚੰਦਨ ਨੇ ਦੂਸਰਿਆਂ ਨੂੰ ਵੀ ਸੁਗੰਧੀ ਦਿੱਤੀ, ਖੁਸ਼ਬੋ ਦਿੱਤੀ ਤੇ ਉਹਨਾਂ ਨੂੰ ਆਪਣੇ ਵਰਗਾ ਬਣਾ ਲਿਆ। ਅਫਲ ਸਫਲ ਸਮਦਰਸ ਹੋਏ, ਕਰੇ ਵਣਸਪਤ ਚੰਦਨ ਵਾੜੀ। ਭਾਵੇਂ ਕਿਸੇ ਦਰਖਤ ਨੂੰ ਕੋਈ ਫਲ ਵੀ ਨਹੀਂ ਲੱਗਦਾ, ਅਰਿੰਡ ਦਾ ਬੂਟਾ, ਢਾਕ ਪਲਾਸ ਸ਼ਿਸ਼ਰੇ ਦਾ ਬੂਟਾ, ਨੇਮਿਆਂ, ਭਾਵੇਂ ਅਫਲ ਵੀ ਹੋਵੇ, ਕਹਿੰਦੇ ਉਹਨਾਂ ਨੂੰ ਉਹ ਸਫਲ ਕਰ ਦਿੰਦਾ ਹੈ ਜਿਹੜਾ ਚੰਦਨ ਹੈ। ਭਾਵ ਉਹਦੀ ਲੱਕੜ ਹੈ ਜਿਹੜੀ ਬਾਕੀ ਦਰਖਤਾਂ ਦੀ, ਉਹਦੀ ਕੀਮਤ ਵੀ ਬਹੁਤ ਵੱਧ ਜਾਂਦੀ ਕਿਉਂਕਿ ਉਹਨਾਂ ਵਿੱਚੋਂ ਚੰਦਨ ਦੀ ਖੁਸ਼ਬੋ ਆਉਣ ਲੱਗ ਪੈਂਦੀ। ਉਹਨਾਂ ਨੂੰ ਆਪਣੇ ਸਮਦਰਸ ਭਾਵ ਆਪਣੇ ਜੈਸੇ ਬਣਾ ਲੈਂਦਾ, ਸਾਰੀ ਬਨਸਪਤੀ ਨੂੰ ਚੰਦਨ ਦੀ ਵਾੜੀ ਚੰਦਨ ਹੀ ਕਰ ਦਿੰਦੀ ਹੈ, ਭਾਵ ਚੰਦਨ ਵਰਗੀ ਖੁਸ਼ਬੋ ਹੀ ਨਿੰਮ ਦੇ ਵਿੱਚੋਂ, ਚੰਦਨ ਵਰਗੀ ਖੁਸ਼ਬੋ ਹੀ ਅਰਿੰਡ ਦੇ ਵਿੱਚੋਂ, ਚੰਦਨ ਵਰਗੀ ਸੁਗੰਧੀ ਹੀ ਸਾਧ ਸੰਗਤ ਸਿੰਬਲ ਦੇ ਰੁੱਖ ਵਿੱਚੋਂ, ਢਾਕ ਪਲਾਸ ਸ਼ਿਸ਼ਰੇ ਦੇ ਰੁੱਖ ਚੋਂ ਚੰਦਨ ਦੀ ਹੀ ਸੁਗੰਧੀ ਆਉਣ ਲੱਗ ਪੈਂਦੀ ਹੈ। ਭਗਤ ਰਵਿਦਾਸ ਜੀ ਨੇ ਬਚਨ ਵੀ ਆਖਿਆ ਬਾਣੀ ਚ, ਪ੍ਰਭੂ ਨੂੰ ਕਹਿੰਦੇ ਅਸੀਂ ਅਰਿੰਡ ਦੇ ਰੁੱਖ ਆ ਤੇ ਤੂੰ ਚੰਦਨ ਆ, ਕਿਰਪਾ ਕਰ ਸਾਨੂੰ ਆਪਣੀ ਖੁਸ਼ਬੋ ਦੇ, ਨਾਮ ਸਿਮਰਨ ਬੰਦਗੀ ਦੀ। ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਸਾਡੇ ਵਿੱਚੋਂ ਵੀ ਹੁਣ ਚੰਦਨ ਵਾਲੀ ਖੁਸ਼ਬੋ ਤੇ ਸੁਗੰਧੀ ਆਉਣ ਲੱਗ ਪਈ, ਭਾਵੇਂ ਅਸੀਂ ਅਰਿੰਡ ਦੇ ਹੀ ਰੁੱਖ ਸਾਂ, ਪਰ ਗੁਰੂ ਚੰਦਨ ਕੋਲ ਉੱਗ ਖਲੋਤੇ, ਉਹਨੇ ਸਾਨੂੰ ਆਪਣੇ ਵਰਗਾ ਬਣਾ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਬਚਨ ਕਹਿ ਰਹੇ ਨੇ, ਗੁਰਮੁਖ ਸੁਖ ਫਲ ਸਾਧ ਸੰਗ, ਪਤਤ ਪੁਨੀਤ ਕਰੈ ਦਿਹਾੜੀ। ਇਸੇ ਤਰ੍ਹਾਂ ਗੁਰਮੁਖਾਂ ਦੀ ਜਿਹੜੀ ਸਾਧ ਸੰਗਤ ਹੈ ਉਹ ਸੁਖ ਫਲ ਰੂਪ ਹੈ, ਉੱਥੇ ਆਤਮਿਕ ਸੁਖ ਮਿਲਦਾ, ਸ੍ਰੇਸ਼ਟ ਫਲ ਮਿਲਦਾ, ਪਾਪੀਆਂ ਨੂੰ ਵੀ ਉਹ ਪਵਿੱਤਰ ਇੱਕ ਦਿਨ ਦੇ ਵਿੱਚ ਹੀ ਕਰ ਲੈਂਦੇ ਹਨ। ਪਾਉ ਬੜੀ ਛੇਤੀ ਜਲਦੀ ਨਾਲ ਹੀ ਉਹ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦੇ ਹਨ। ਗੁਰਮੁਖਾਂ ਦੀ ਸੰਗਤ ਵਿੱਚ ਲੋਕ ਆ ਕੇ ਗੁਰਮੁਖ ਬਣ ਜਾਂਦੇ ਹਨ, ਜਿਵੇਂ ਚੰਦਨ ਦੀ ਸੰਗਤ ਕਰਨ ਨਾਲ ਅਰਿੰਡ ਨਿੰਮ ਦੇ ਰੁੱਖ ਵੀ ਚੰਦਨ ਬਣ ਜਾਂਦੇ ਹਨ। ਔਗਣ ਕੀਤੇ ਗੁਣ ਕਰੈ, ਕੱਚ ਪਕਾਈ ਉੱਪਰ ਵਾੜੀ। ਕੋਈ ਉਹਨਾਂ ਨਾਲ ਔਗਣ ਵੀ ਕਰੇ, ਗੁਰਮੁਖ ਜਨਾਂ ਨੂੰ ਕੋਈ ਬੁਰਾ ਭਲਾ ਮਾੜੇ ਸ਼ਬਦ ਵੀ ਬੋਲੇ, ਪਰ ਸਾਧ ਸੰਗਤ ਉਹ ਕੱਚੀ ਬੁੱਧੀ ਵੀ ਜਿਹੜੀ ਹੈ ਨਾ, ਉਹ ਸੰਤ ਜਨਾਂ ਅਤੇ ਗੁਰਮੁਖਾਂ ਦੀ ਬਗੀਚੀ ਵਿੱਚ ਆਣ ਕੇ ਪੱਕ ਜਾਂਦੀ ਹੈ। ਕੱਚ ਪਕਾਈ ਉੱਥੇ ਪਾਏ ਦਾ ਮਤਲਬ ਕੱਚ ਪਕਾਈ ਉੱਪਰ ਵਾੜੀ, ਕੱਚੇ ਜੀਵਨ ਵਾਲੇ, ਕੱਚੀ ਬੁੱਧੀ ਵਾਲੇ, ਕੱਚੀਆਂ ਗੱਲਾਂ ਕਰਨ ਵਾਲੇ, ਕੱਚ ਦੇ ਨਾਲ ਸਾਂਝ ਪਾਉਣ ਵਾਲੇ ਸੱਚ ਨੂੰ ਛੱਡ ਕੇ ਜਦੋਂ ਗੁਰਮੁਖ ਜਨਾਂ ਦੀ ਸੰਗਤ ਵਿੱਚ ਆਣ ਕੇ ਬੈਠਦੇ ਨੇ, ਉਹ ਸੰਤ ਜਨਾਂ ਦੇ ਪਾਸ ਸਮਝੋ, ਉਹ ਜਿਹੜੇ ਸੰਤ ਜਨਾਂ ਦੀ ਸੰਗਤ, ਗੁਰਮੁਖ ਜਨਾਂ ਦੀ ਸੰਗਤ ਹੈ, ਉਹ ਚੰਦਨ ਦਾ ਬਾਗ ਹੈ। ਤੇ ਚੰਦਨ ਦੇ ਬਾਗ ਵਿੱਚ ਜਾ ਕੇ ਉਹ ਕੱਚੀ ਬੁੱਧੀ ਵਾਲੇ ਲੋਕ, ਕੱਚੀਆਂ ਗੱਲਾਂ ਵਾਲੇ ਲੋਕ ਤੇ ਕੱਚੇ ਜੀਵਨ ਵਾਲੇ ਵੀ ਸੱਚੇ ਜੀਵਨ ਵਾਲੇ ਹੋ ਜਾਂਦੇ ਹਨ। ਜਿਵੇਂ ਚੰਦਨ ਦੀ ਵਾੜੀ ਨੇੜੇ ਦੇ ਦਰਖਤਾਂ ਨੂੰ ਵੀ ਚੰਦਨ ਹੀ ਬਣਾ ਦਿੰਦੀ ਹੈ। ਨੀਰ ਨਾ ਡੋਬੈ ਅੱਗ ਨਾ ਸਾੜੀ, ਭਾਵ ਫਲ ਇਹ ਹੈ ਕਿ ਉਹ ਪਰਉਪਕਾਰੀ ਜੀਵਾਂ ਨੇ, ਪਰਉਪਕਾਰੀ ਗੁਰਮੁਖਾਂ ਨੇ, ਪਰਉਪਕਾਰੀ ਸੰਤ ਜਨ ਭਲੇ ਪੁਰਸ਼ਾਂ ਨੇ, ਜਿਹੜੀ ਨਾਮ ਸਿਮਰਨ ਦੀ ਦਾਤ, ਬੰਦਗੀ ਦੀ ਦਾਤ, ਚੰਦਨ ਦੀ ਸੁਗੰਧੀ ਰੂਪ ਉਹਨਾਂ ਨੂੰ ਦਿੱਤੀ ਹੈ। ਉਹਨਾਂ ਵਿੱਚੋਂ ਵੀ ਹੁਣ ਨਾਮ ਸਿਮਰਨ ਦੀ ਐਸੀ ਸੁਗੰਧੀ ਆਈ, ਜਿਹੜੇ ਨਾਮ ਨੂੰ ਪਾਣੀ ਨਹੀਂ ਡੋਬ ਸਕਦਾ, ਜਿਹੜੇ ਨਾਮ ਸਿਮਰਨ ਨੂੰ ਅੱਗ ਨਹੀਂ ਸਾੜ ਸਕਦੀ, ਭਾਵ ਜਿਸ ਨੂੰ ਜਮ ਵੀ ਸਜ਼ਾ ਨਹੀਂ ਦੇ ਸਕਦਾ। ਪਰਮੇਸ਼ਵਰ ਦੇ ਨਾਮ ਦੀ ਖੁਸ਼ਬੋ, ਨਾਮ ਦੀ ਸੁਗੰਧੀ, ਇਹਨੂੰ ਬਾਣੀ ਵਿੱਚ ਨਾਮ ਦਾ ਧਨ ਵੀ ਆਖਿਆ। ਇਹੋ ਧਨ ਅਗਨੀ ਤਸ ਕਰੈ ਪਾਣੀ ਹੈ ਜਮ ਦੂਤ ਹੈ ਕਿਸੇ ਕਾ ਗਵਾਇਆ ਨਾ ਜਾਈ। ਹਰ ਧਨ ਕੋ ਉਹ ਚੱਕਾ ਨੇੜ ਨਾ ਆਵੇ, ਜਮ ਜਾ ਗਾਤੀ ਡੰਡ ਨਾ ਲਗਾਈ। ਤਾਂ ਸਾਧ ਸੰਗਤ, ਪਾਵਨ ਬਾਣੀ ਵਿੱਚ ਹੋਰ ਵੀ ਬਚਨ ਆਏ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੇ ਜਾਲੇ। ਇਸ ਲਈ ਗੁਰਮੁਖ ਜਨਾਂ ਦੇ ਕੋਲ ਜਿਹੜਾ ਨਾਮ ਦਾ ਪਦਾਰਥ ਹੈ, ਨਾਮ ਦਾ ਖਜ਼ਾਨਾ ਭੰਡਾਰਾ ਹੈ, ਉਹਨੂੰ ਪਾਣੀ ਨਹੀਂ ਡੋਬ ਸਕਦਾ, ਅੱਗ ਨਹੀਂ ਸਾੜ ਸਕਦੀ। ਉਹ ਸਦੀਵੀ ਕਾਲ ਵਾਸਤੇ ਰੱਬ ਦੀ ਦਰਗਾਹ ਤੱਕ ਵੀ ਉਹਨਾਂ ਦੇ ਨਾਲ ਰਹਿੰਦਾ ਹੈ। ਇਸ ਲਈ ਨਾਮ ਦਾ ਖਜ਼ਾਨਾ, ਭਜਨ ਬੰਦਗੀ ਦਾ ਖਜ਼ਾਨਾ, ਸਿਮਰਨ ਦਾ ਖਜ਼ਾਨਾ ਇਕੱਠਾ ਕਰੀਏ, ਜਿਹੜਾ ਪ੍ਰਭੂ ਦੀ ਦਰਗਾਹ ਤੱਕ ਵੀ ਸਾਡੇ ਸਾਥ ਜਾਏ ਤੇ ਪ੍ਰਭੂ ਦੇ ਨਾਮ ਦਾ ਭੰਡਾਰਾ ਇਕੱਠਾ ਕਰਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਬਣ ਕੇ ਪ੍ਰਭੂ ਚਰਨਾਂ ਵਿੱਚ ਕਬੂਲ ਹੋ ਜਾਈਏ।